ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਵੀਰਵਾਰ ਸੰਨ 2025 ਦੇ ਮਈ ਮਹੀਨੇ ਦੀ 15 ਤਰੀਕ। ਕਿਊਬਿਕ ਵਾਸੀ 5 ਅਕਤੂਬਰ 2026 ਤੱਕ ਚੋਣਾਂ ਵਾਸਤੇ ਤਿਆਰ ਹੋ ਰਹੇ ਨੇ। ਤਿਲੇਗਰ ਦੁਆਰਾ ਕਿਊਬਿਕ ਵਾਸੀਆਂ ਲਈ ਕੀਤੇ ਗਏ ਇੱਕ ਨਵੇਂ ਸਰਵੇਖਣ ਅਨੁਸਾਰ 63% ਉੱਤਰਦਾਤਾਵਾਂ ਦਾ ਕਹਿਣਾ ਕਿ ਉਹ ਇੱਕ ਨਵੀਂ ਸਰਕਾਰ ਨੂੰ ਸੱਤਾ ਸੰਭਾਲਦਿਆਂ ਦੇਖਣਾ ਚਾਹੁੰਦੇ ਨੇ, ਜਦਕਿ ਇਸ ਦੇ ਉਲਟ 18% ਦਾ ਕਹਿਣਾ ਕਿ ਉਹ ਮੌਜੂਦਾ ਸਰਕਾਰ ਨਾਲ ਰਹਿਣਾ ਚਾਹੁੰਦੇ ਨੇ ਅਤੇ 19% ਨੇ ਇਸ ਸਵਾਲ ਦਾ ਕੋਈ ਜਵਾਬ ਹੀ ਨਹੀਂ ਦਿੱਤਾ। ਜੇਕਰ ਕਿਊਬਿਕ 'ਚ ਅੱਜ ਚੋਣ ਹੁੰਦੀ ਹੈ ਤਾਂ 33% ਉੱਤਰਦਾਤਾਵਾਂ ਦਾ ਕਹਿਣਾ ਕਿ ਉਹ ਪਾਰਟੀ ਕੁਬੈਕਵਾ ਨੂੰ ਵੋਟ ਪਾਉਣਗੇ, ਜੋ 10 ਮਾਰਚ 2025 ਨੂੰ ਹੋਏ ਪਿਛਲੇ ਸਰਵੇਖਣ ਤੋਂ 3 ਅੰਕ ਵੱਧ ਹੈ। ਨਤੀਜਿਆਂ ਨੂੰ ਲਿੰਗ, ਉਮਰ, ਮਾਤ ਭਾਸ਼ਾ, ਖੇਤਰ ਸਿੱਖਿਆ ਦੇ ਪੱਧਰ ਅਤੇ ਘਰ ਵਿੱਚ ਬੱਚਿਆਂ ਦੀ ਮੌਜੂਦਗੀ ਦੇ ਅਨੁਸਾਰ ਦੇਖਿਆ ਗਿਆ। ਇਲੈਕਸ਼ਨਸ ਕੈਨੇਡਾ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਕਿ ਮੌਂਟਰੀਅਲ ਏਰੀਆ ਰਾਈਡਿੰਗ ਟੈਰੇਬੋਨ 'ਚ ਇੱਕ ਵਿਸ਼ੇਸ਼ ਬੈਲਟ ਲਿਫਾਫੇ ਦੇ ਲੇਬਲ 'ਤੇ ਗਲਤੀ ਸੀ, ਜਿੱਥੇ ਲਿਬਰਲ ਉਮੀਦਵਾਰ ਨੇ ਬਲਾਕ ਕੁਬੈਕਵਾ ਨੂੰ 1 ਵੋਟ ਨਾਲ ਹਰਾਇਆ। ਇਹ ਅਣਗਿਣਤ ਡਾਕਿਨ ਬੈਲਟ ਰਾਈਡਿੰਗ ਦੇ ਇੱਕ ਬਲਾਕ ਵੋਟਰ ਦਾ ਦੱਸਿਆ ਜਾ ਰਿਹਾ। ਇਲੈਕਸ਼ਨਸ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਗਲਤੀ ਦਫ਼ਤਰ ਦੇ ਪਤੇ ਦੇ ਡਾਕ ਕੋਡ ਦੇ ਆਖਰੀ 3 ਅੱਖਰਾਂ ਵਿੱਚ ਸੀ, ਪਰ ਉਹਨਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਕਿ ਇਹ ਇੱਕ ਅਲੱਗ ਥਲੱਗ ਘਟਨਾ ਸੀ। ਯਾਦ ਰਹੇ, ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਲਾਕ ਕੁਬੈਕਵਾ ਨੇ ਕਿਹਾ ਸੀ ਕਿ ਉਹ ਚਿੰਤਤ ਨੇ ਅਤੇ ਇੱਕ ਬਿਆਨ 'ਚ ਅੱਗੇ ਕਿਹਾ ਕਿ ਇਸ ਬੇਨਿਯਮੀ ਦਾ ਚੋਣ ਨਤੀਜਿਆਂ 'ਤੇ ਵੀ ਪ੍ਰਭਾਵ ਪੈਣਾ ਸੀ ਅਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਲੈਕਸ਼ਨਸ ਕੈਨੇਡਾ ਤੋਂ ਇਸ ਸਥਿਤੀ ਬਾਰੇ ਪੂਰੀ ਜਾਣਕਾਰੀ ਦੀ ਉਡੀਕ ਵੀ ਕਰ ਰਹੇ ਹਾਂ। ਲਿਬਰਲ ਟਾਟੀਆਨਾ ਔਗਸਟੇ ਨੂੰ ਸ਼ਨੀਵਾਰ ਨੂੰ ਬਲੈਕ ਉਮੀਦਵਾਰ ਨਥਾਲੀ ਸੈਂਕਲੇਅਰ ਤੋਂ 1 ਵੋਟ ਦੇ ਫਰਕ ਨਾਲ ਜੇਤੂ ਘੋਸ਼ਿਤ ਕੀਤਾ ਗਿਆ ਸੀ। ਚੋਣ ਤੋਂ ਬਾਅਦ ਔਗਸਟੇ ਦੇ ਸ਼ੁਰੂ ਵਿੱਚ ਹੀ 35 ਵੋਟਾਂ ਨਾਲ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਸੀ, ਪਰ ਸੈਂਕਲੇਅਰ ਡੈਸਗੈਗ ਨੇ, ਜੋ ਪਹਿਲੀ ਵਾਰ 2021 ਵਿੱਚ ਚੁਣੇ ਗਏ ਸਨ, ਲੋੜੀਂਦੀ ਪੋਸਟ ਚੋਣ ਪ੍ਰਮਾਣਿਕਤਾ ਪ੍ਰਕਿਰਿਆ ਤੋਂ ਬਾਅਦ 44 ਵੋਟਾਂ ਨਾਲ ਅੱਗੇ ਵੱਧ ਗਏ। ਮੌਂਟਰੀਅਲ ਏਰੀਆ ਰਾਈਡਿੰਗ ਟੈਰੇਬੋਨ ਲਈ ਬਲਾਕ ਕੁਬੈਕਵਾ ਦੀ ਉਮੀਦਵਾਰ ਦਾ ਕਹਿਣਾ ਉਹ ਨਿਆਂਇਕ ਮੁੜ ਗਿਣਤੀ ਤੋਂ ਬਾਅਦ ਆਪਣੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਜਿਸ ਵਿੱਚ ਕਿ ਉਹ 1 ਵੋਟ ਨਾਲ ਹਾਰ ਗਈ ਸੀ। ਮੈਨੂੰ ਆਪਣੇ ਸਾਹਮਣੇ ਮੌਜੂਦ ਸਾਰੇ ਵਿਕਲਪਾਂ ਦਾ ਮੁਲਾਂਕਣ ਕਰਨ ਦਾ ਅਧਿਕਾਰ ਹੈ, ਨਥਾਨੀ ਸੈਂਕਲੇਅਰ ਡੈਸਗੈਗਨੇ ਨੇ ਫੇਸਬੁੱਕ 'ਤੇ ਲਿਖਿਆ ਕਿ ਮੈਂ ਤੁਹਾਨੂੰ ਅਗਲੇ ਕਦਮਾਂ ਤੋਂ ਅਪਡੇਟ ਰੱਖਾਂਗੀ। ਮੌਂਟਰੀਅਲ 'ਚ ਵਾਹਨ ਚਾਲਕਾਂ ਨੂੰ ਲੰਬੇ ਵੀਕਐਂਡ 'ਤੇ ਕੁਝ ਵੱਡੀਆਂ ਰੁਕਾਵਟਾਂ 'ਤੇ ਆਵਾਜਾਈ ਲਈ ਤਿਆਰ ਰਹਿਣਾ ਚਾਹੀਦਾ, ਕਿਉਂਕਿ ਵੱਡੇ ਨਿਰਮਾਣ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਗਈ ਹੈ। ਖਾਸ ਤੌਰ 'ਤੇ ਵਿਲਮੈਰੀ ਸੁਰੰਗ ਰਾਹੀਂ ਪੱਛਮ 'ਚ ਜਾਣ ਵਾਲੀਆਂ ਲੇਨਸ ਬੰਦ ਰਹਿਣਗੀਆਂ। ਇਹਨਾਂ ਗਰਮੀਆਂ 'ਚ ਸੜਕਾਂ ਉੱਪਰ ਆਮ ਨਾਲੋਂ ਘੱਟ ਰੁਕਾਵਟਾਂ ਹੋ ਸਕਦੀਆਂ ਨੇ, ਪਰ ਉਸਾਰੀ ਵਾਲੀਆਂ ਥਾਵਾਂ 'ਤੇ ਓਨੀਆਂ ਹੀ ਹੋਣਗੀਆਂ। ਮੌਂਟਰੀਅਲ ਸ਼ਹਿਰ 'ਤੇ ਟਰਾਂਸਪੋਰਟ ਕਿਊਬਿਕ ਨੇ ਕੱਲ੍ਹ ਬੁੱਧਵਾਰ ਨੂੰ ਗਰਮੀਆਂ ਦੇ ਸੜਕਾਂ ਦੇ ਕੰਮ ਬਾਰੇ ਆਪਣੀ ਸਾਲਾਨਾ ਬਰੀਫਿੰਗ ਕੀਤੀ ਅਤੇ ਪਿਛਲੇ ਕੁਝ ਸਾਲਾਂ 'ਚ ਸੜਕਾਂ, ਸੀਵਰਾਂ ਅਤੇ ਪੁਲਾਂ ਵਿੱਚ ਰਿਕਾਰਡ ਨਿਵੇਸ਼ ਦੇ ਬਾਵਜੂਦ ਨਿਰਮਾਣ ਸੀਜ਼ਨ ਦੀ ਗਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਅੱਜ ਵੀਰਵਾਰ ਵਾਲੇ ਦਿਨ ਪਲੇਨ ਏਅਰ ਡਾਂਸਲੇਸ ਰਿਜ਼ਰਵ ਫੋਨਿਕਸ ਦੇ ਲਗਭਗ 650 ਯੂਨੀਅਨ ਮੈਂਬਰ ਹੜਤਾਲ ਕਰ ਰਹੇ ਨੇ, ਇਸ ਲਈ ਮੱਛੀ ਫੜਨ ਦੀਆਂ ਗਤੀਵਿਧੀਆਂ 'ਚ ਵਿਘਨ ਪੈ ਜਾਵੇਗਾ। ਇਹ ਹੜਤਾਲ 13 ਜੰਗਲੀ ਜੀਵ ਰਿਜ਼ਰਵਾਂ 'ਚ 3 ਦਿਨ ਵੀਰ, ਸ਼ੁੱਕਰ ਅਤੇ ਸ਼ਨੀਵਾਰ ਤੱਕ ਚੱਲਣ ਲਈ ਤੈਅ। ਸੂਬਾਈ ਪਾਕ ਅਤੇ ਸੈਲਾਨੀ ਅਦਾਰੇ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ। 3 ਦਿਨਾਂ ਦੇ ਵਾਕਆਊਟ ਦਾ ਅਸਰ ਕਿਊਬਿਕ ਦੇ 2500 ਮੈਂਬਰਾਂ ਵਿੱਚੋਂ 650 'ਤੇ ਪੈਂਦਾ ਹੈ, ਇੱਕ ਵੱਡੀ ਯੂਨੀਅਨ ਜੋ ਕੇਂਦਰੀ ਮਜ਼ਦੂਰ ਸੰਸਥਾਵਾਂ ਤੋਂ ਸੁਤੰਤਰ ਹੈ। ਕਿਊਬਿਕ ਦੀਆਂ ਨਗਰ ਪਾਲਿਕਾਵਾਂ ਦੇ ਮੇਅਰ ਇਹ ਪਤਾ ਲਗਾਉਣਾ ਚਾਹੁੰਦੇ ਨੇ ਕਿ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਲਾਗਤ ਕਾਬੂ ਤੋਂ ਬਾਹਰ ਕਿਉਂ ਹੈ। ਲਿਓਂਗਲ ਦੀ ਮੇਅਰ ਕੈਥਰੀਨ ਫੋਰਨੀਅਰ ਕੱਲ੍ਹ ਬੁੱਧਵਾਰ ਨੂੰ ਕਿਊਬਿਕ ਸਿਟੀ 'ਚ UMQ ਦੀ ਸਾਲਾਨਾ ਮੀਟਿੰਗ 'ਚ ਇੱਕ ਮਤਾ ਪੇਸ਼ ਕਰਨ ਵਾਲੀ ਸੀ, ਜਿਸ ਦੀ ਉਹਨਾਂ ਨੂੰ ਉਮੀਦ ਸੀ ਕਿ ਸਰਬਸੰਮਤੀ ਨਾਲ ਪ੍ਰਵਾਨਗੀ ਮਿਲ ਜਾਏਗੀ। ਇਹ ਮਤਾ ਸੂਬੇ ਨੂੰ ਇੱਕ ਅਸਟੇਟ ਜਨਰਲ ਸਥਾਪਿਤ ਕਰਨ ਦੀ ਮੰਗ ਕਰਦਾ ਹੈ। ਪਿਛਲੇ ਕੁਝ ਸਾਲਾਂ 'ਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਲਾਗਤ 'ਚ ਹੋਏ ਵੱਡੇ ਵਾਧੇ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਵਿਆਪਕ ਜਾਂਚ ਹੈ। ਲਵਲ 'ਚ ਇੱਕ ਪ੍ਰਦੂਸ਼ਣ ਕੰਟਰੋਲ ਉਪਕਰਨ ਕੰਪਨੀ ਦੇ 7 ਕਰਮਚਾਰੀਆਂ ਦੇ ਵਰਕ ਪਰਮਿਟ ਜਲਦੀ ਹੀ ਖਤਮ ਹੋ ਜਾਣਗੇ ਅਤੇ ਕੰਪਨੀ ਆਟਵਾ ਨੂੰ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਨਵੇਂ ਨਿਯਮਾਂ ਨੂੰ ਸੌਖਾ ਬਣਾਉਣ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੀ ਹੈ। ਫੈਬੀਅਨ ਮੋਲਾਨਾ ਮੂਲ ਰੂਪ 'ਚ ਕੋਲੰਬੀਆ ਤੋਂ ਉਹਨਾਂ ਹੀ ਕਰਮਚਾਰੀਆਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਕਈ ਕਰਮਚਾਰੀ ਆਟਵਾ ਨੂੰ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਪ੍ਰੋਗਰਾਮ ਦੇ ਨਿਯਮਾਂ ਨੂੰ ਸੌਖਾ ਬਣਾਉਣ ਲਈ ਬੇਨਤੀ ਕਰ ਰਹੇ ਨੇ। 1975 ਵਿੱਚ ਸਥਾਪਿਤ ਕੰਪਨੀ ਲਗਭਗ 90 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਲਈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਜਮ੍ਹਾਂ ਕਰਨ ਦੀ ਲੋੜ ਹੁੰਦੀ ਹੈ। ਹਾਲਾਂਕਿ ਨਵੰਬਰ 2024 'ਚ ਪ੍ਰੋਗਰਾਮ ਵਿੱਚ ਨਵੇਂ ਬਦਲਾਅ ਵੀ ਪੇਸ਼ ਕੀਤੇ ਗਏ ਸਨ। 6% ਜਾਂ ਇਸ ਤੋਂ ਵੱਧ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ ਦੀਆਂ ਕੰਪਨੀਆਂ ਨੂੰ ਹੁਣ ਅਸਥਾਈ ਵਿਦੇਸ਼ੀ ਕਾਮਿਆਂ ਲਈ ਘੱਟੋ ਘੱਟ ਉਜਰਤ ਵਿੱਚ 20% ਦਾ ਵਾਧਾ ਕਰਨਾ ਪਵੇਗਾ। ਇਹ ਤਬਦੀਲੀ ਕੈਨੇਡੀਅਨ ਭਰਤੀ ਨੂੰ ਉਤਸ਼ਾਹਿਤ ਕਰਨ ਲਈ ਹੈ, ਪਰ ਵਸੀਲਾ ਕੋਸ ਦਾ ਤਰਕ ਹੈ ਕਿ ਯੋਗ ਕਾਮੇ, ਖਾਸ ਕਰਕੇ ਵੈਲਡਰ, ਇਸ ਖੇਤਰ ਵਿੱਚ ਲੱਭਣੇ ਮੁਸ਼ਕਲ ਨੇ। ਨਵੇਂ ਨਿਯਮਾਂ ਦੇ ਨਤੀਜੇ ਵਜੋਂ ਕੰਪਨੀ ਨੂੰ ਹੁਣ ਆਪਣੇ ਕਾਮਿਆਂ ਨੂੰ $33 ਪ੍ਰਤੀ ਘੰਟਾ ਭੁਗਤਾਨ ਕਰਨ ਦੀ ਲੋੜ ਹੈ। MSSS ਦੇ ਪਬਲਿਕ ਹੈਲਥ ਅਧਿਕਾਰੀ ਜਨਤਾ ਨੂੰ ਸੂਚਿਤ ਕਰ ਰਹੇ ਨੇ ਕਿ ਪਿਛਲੇ ਹਫ਼ਤੇ ਤੁਰਕੀ ਦੇ ਇਸਤਾਂਬਲ ਤੋਂ ਮੌਂਟਰੀਅਲ ਜਾਣ ਵਾਲੀ ਉਡਾਨ 'ਚ ਖਸਰਾ ਪੀੜਤ ਇੱਕ ਵਿਅਕਤੀ ਸਵਾਰ ਸੀ। ਤੁਰਕੀ ਏਅਰਲਾਈਨਸ ਦੀ ਇਹ ਉਡਾਨ 7 ਮਈ ਵਾਲੇ ਦਿਨ ਮੌਂਟਰੀਅਲ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 5:30 ਦੇ ਕਰੀਬ ਉਤਰੀ ਸੀ। ਜਿਹੜੇ ਲੋਕ ਉਸ ਸਮੇਂ ਉਹਨਾਂ ਖੇਤਰਾਂ ਵਿੱਚ ਸਨ, ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਜਾਂ ਉਹਨਾਂ ਦੇ ਬੱਚੇ ਜੋ ਉੱਥੇ ਮੌਜੂਦ ਸਨ ਤਾਂ ਉਹ ਜਲਦੀ ਤੋਂ ਜਲਦੀ ਇਨਫੋਸੈਂਟੇ 811 'ਤੇ ਕਾਲ ਕਰਨ। 1 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ, ਗਰਭਵਤੀ ਔਰਤਾਂ ਜਿਨ੍ਹਾਂ ਨੂੰ ਖਸਰੇ ਦੇ ਵਿਰੁੱਧ ਢੁਕਵਾਂ ਟੀਕਾਕਰਨ ਨਹੀਂ ਹੋਇਆ, ਉਹਨਾਂ ਨੂੰ ਜਲਦੀ ਤੋਂ ਜਲਦੀ ਡਾਕਟਰਾਂ ਨਾਲ ਪਹੁੰਚ ਬਣਾਉਣੀ ਚਾਹੀਦੀ ਹੈ। ਉਹਨਾਂ ਆਖਿਆ ਕਿ ਜੇਕਰ ਲੋੜ ਪਵੇਗੀ ਤਾਂ ਇਹਨਾਂ ਲੋਕਾਂ ਨੂੰ ਰੋਕਥਾਮ ਵਾਲਾ ਇਲਾਜ ਜਲਦੀ ਤੋਂ ਵੀ ਪਹਿਲਾਂ ਮਿਲ ਸਕਦਾ ਹੈ। ਉਹ ਜਨਤਾ ਨੂੰ ਇਹ ਵੀ ਯਾਦ ਦਿਵਾ ਰਹੇ ਨੇ ਕਿ ਓਨਟਾਰੀਓ ਅਤੇ ਕੈਨੇਡਾ ਦੇ ਹੋਰ ਹਿੱਸਿਆਂ 'ਚ ਖਸਰੇ ਦੇ ਪ੍ਰਕੋਪ ਦੇ ਮੌਜੂਦਾ ਸੰਦਰਭ ਵਿੱਚ MSSS ਜਨਤਾ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕਰਦਾ ਕਿ ਉਹਨਾਂ ਦੀ ਟੀਕਾਕਰਨ ਸਥਿਤੀ ਅਪ ਟੂ ਡੇਟ ਹੈ। ਇਹ ਖ਼ਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਮੌਂਟਰੀਅਲ ਖੇਤਰ ਦਾ ਇੱਕ ਦੰਦਾਂ ਦਾ ਡਾਕਟਰ ਟਾਈਪ 1 ਡਾਇਬਟੀਜ਼ ਖੋਜ ਲਈ ਪੈਸੇ ਦਾਨ ਕਰ ਰਿਹਾ, ਪਰ ਉਹ ਚਾਹੁੰਦਾ ਕਿ ਤੁਸੀਂ ਪਹਿਲਾਂ ਇਸ ਵਾਸਤੇ ਨੀਲਾ ਰੰਗ ਪਾਓ। ਉਹਨਾਂ ਆਖਿਆ ਕਿ ਆਓ ਇਸ ਸਥਿਤੀ ਅਤੇ ਆਪਣੇ ਪਰਿਵਾਰ ਦੀ ਸਥਿਤੀ ਦੀ ਵਰਤੋਂ ਟਾਈਪ 1 ਡਾਇਬਟੀਜ਼ ਪ੍ਰਤੀ ਜਾਗਰੂਕਤਾ ਲਿਆਉਣ ਲਈ ਕਰੀਏ ਅਤੇ ਜਨਤਾ ਅਤੇ ਭਾਈਚਾਰੇ ਨੂੰ ਸਮਝਾਈਏ ਕਿ ਮੇਰੀ ਬੱਚੀ ਹਰ ਰੋਜ਼ ਕਿੰਨਾ ਮੁਸ਼ਕਲਾਂ ਵਿੱਚੋਂ ਗੁਜ਼ਰਦੀ ਹੈ। ਡਾਕਟਰ ਨਿਲੇਸ਼ ਦੀ ਬੱਚੀ ਨੂੰ 2 ਸਾਲ ਪਹਿਲਾਂ ਟਾਈਪ 1 ਡਾਇਬਟੀਜ਼ ਦਾ ਪਤਾ ਲੱਗਿਆ ਸੀ। ਮੌਂਟਰੀਅਲ ਦੇ ਪੱਛਮ ਵਿੱਚ ਵਾਡਰੀਅਲ 'ਚ ਬੇਲਾ ਡੈਂਟੇਅਰ ਦੇ ਮਾਲਕ ਹੋਣ ਦੇ ਨਾਤੇ ਅਮੀਨ ਇਸ ਬਾਰੇ ਕੁਝ ਵੀ ਕਰਨ ਲਈ ਤਿਆਰ ਹੋ ਗਏ। ਉਹਨਾਂ ਨੇ ਜੂਨ ਤੱਕ ਬਲੂ ਕਲਰ 'ਚ ਪਾਈ ਹੋਈ ਸ਼ਰਟ ਨਾਲ ਹੈਸ਼ਟੈਗ ਨਾਲ ਟੈਗ ਕੀਤਾ ਅਤੇ ਹਰ ਫੋਟੋ ਜਾਂ ਕਹਾਣੀ ਲਈ ਉਹਨਾਂ ਦਾ ਡੈਂਟਲ ਕਲੀਨਿਕ, ਇੱਕ ਟਾਈਪ 1 ਡਾਇਬਟੀਜ਼ ਖੋਜ ਅਤੇ ਵਕਾਲਤ ਸੰਗਠਨ ਨੂੰ $10 ਦਾਨ ਕਰੇਗਾ। ਵਿੱਤ ਮੰਤਰੀ ਸ਼ੈਂਪੇਨ ਦਾ ਕਹਿਣਾ ਕਿ ਲਿਬਰਲ ਸਰਕਾਰ ਆਉਣ ਵਾਲੇ ਹਫ਼ਤਿਆਂ 'ਚ ਸੰਸਦ ਦੇ ਵਾਪਸ ਆਉਣ 'ਤੇ ਬਜਟ ਪੇਸ਼ ਨਹੀਂ ਕਰੇਗੀ, ਸਗੋਂ ਇੱਕ ਪਤਝੜ ਆਰਥਿਕ ਬਿਆਨ ਪੇਸ਼ ਕਰੇਗੀ। ਸ਼ੈਂਪੇਨ ਨੇ ਸਰਕਾਰ ਦੀਆਂ ਨਵੀਨਤਮ ਵਿੱਤੀ ਯੋਜਨਾਵਾਂ ਦੀ ਸ਼ੁਰੂਆਤ ਲਈ ਇੱਕ ਸਪਸ਼ਟ ਸਮਾਂ ਰੇਖਾ ਪੇਸ਼ ਨਹੀਂ ਕੀਤੀ ਅਤੇ ਦੇਰੀ ਦੀ ਵਿਆਖਿਆ ਵੀ ਨਹੀਂ ਕੀਤੀ। ਵਿੱਤ ਮੰਤਰੀ ਦਾ ਕਹਿਣਾ ਕਿ ਸਰਕਾਰ ਆਉਣ ਵਾਲੇ ਹਫ਼ਤਿਆਂ 'ਚ ਸੰਸਦ ਦੇ ਵਾਪਸ ਆਉਣ 'ਤੇ ਇੱਕ ਤਰੀਕੇ 'ਤੇ ਮਾਧਿਅਮ ਪ੍ਰਸਤਾਵ ਪੇਸ਼ ਕਰੇਗੀ ਤਾਂ ਜੋ ਲਿਬਰਲ ਦੁਆਰਾ ਹਾਲੀਆ ਚੋਣਾਂ ਦੌਰਾਨ ਵਾਅਦਾ ਕੀਤੇ ਗਏ ਟੈਕਸ ਕਟੌਤੀ ਨੂੰ ਪੇਸ਼ ਕੀਤਾ ਜਾ ਸਕੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਤੋਂ ਬਾਅਦ ਸਟਾਫ ਨੇ TV ਕੈਮਰਿਆਂ ਅਤੇ ਫੋਟੋਗ੍ਰਾਫਰਸ ਨੂੰ ਕੈਬਨਿਟ ਰੂਮ ਵਿੱਚ ਜਾਣ ਦਿੱਤਾ ਤਾਂ ਜੋ ਸ਼ੈਂਪੇਨ ਅਤੇ ਹੋਰਾਂ ਨੂੰ ਟੈਕਸ ਕਟੌਤੀ 'ਤੇ ਤੇਜ਼ੀ ਨਾਲ ਕੰਮ ਕਰਨ ਲਈ ਨਿਰਦੇਸ਼ ਦੇਣ ਵਾਲੇ ਫੈਸਲੇ ਦੇ ਨੋਟ 'ਤੇ ਦਸਤਖਤ ਕਰਦਿਆਂ ਹੋਇਆਂ ਦੇਖ ਸਕਣ। ਕਾਰਨੀ ਦੀ ਸਰਕਾਰ ਨੂੰ ਟੈਕਸ ਕਟੌਤੀ ਨੂੰ ਅਸਲ 'ਚ ਲਾਗੂ ਕਰਨ ਲਈ ਮੌਜੂਦਾ ਘੱਟ ਗਿਣਤੀ ਸੰਸਦ ਵਿੱਚੋਂ ਆਪਣਾ ਤਰੀਕਾ ਪ੍ਰਸਤਾਵ ਪਾਸ ਕਰਵਾਉਣ ਦੀ ਲੋੜ ਹੋਵੇਗੀ। ਕਿਊਬਿਕ ਹਿਊਮਨ ਰਾਈਟਸ ਟ੍ਰਿਬਿਊਨਲ ਨੇ ਟੈਰੀਬੋਨ ਪੁਲਿਸ ਨੂੰ ਕਾਲੇ ਵਿਅਕਤੀ ਨੂੰ $15,000 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਜੋ December 2020 'ਚ ਟ੍ਰੈਫਿਕ ਸਟਾਪ ਘਟਨਾ ਦੌਰਾਨ ਨਸਲੀ ਪ੍ਰੋਫਾਈਲਿੰਗ ਦਾ ਸ਼ਿਕਾਰ ਹੋਇਆ ਸੀ। ਟ੍ਰਿਬਿਊਨਲ ਜੱਜ ਨੇ ਪੁਲਿਸ ਨੂੰ ਨਸਲੀ ਪ੍ਰੋਫਾਈਲਿੰਗ ਬਾਰੇ ਡਾਟਾ ਇਕੱਠਾ ਕਰਨ, ਪ੍ਰਕਾਸ਼ਿਤ ਕਰਨ ਅਤੇ ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਮਾਹਰ ਦੁਆਰਾ ਨਸਲੀ ਪ੍ਰੋਫਾਈਲਿੰਗ ਅਤੇ ਬੇਹੋਸ਼ੀ ਪੱਖਪਾਤ ਬਾਰੇ ਪੁਲਿਸ ਕਰਮਚਾਰੀਆਂ ਨੂੰ ਸਿਖਲਾਈ ਦੇਣ ਦਾ ਵੀ ਹੁਕਮ ਦਿੱਤਾ। ਦੱਸਣਾ ਬਣਦਾ ਇਹ ਕੇਸ ਪੀੜਤ ਟੈਡ ਮਿਸ਼ੇਲ, ਜੋ ਕਿ ਇੱਕ ਸਿਟੀ ਬੱਸ ਡਰਾਈਵਰ ਸੀ, ਵੱਲੋਂ ਲਿਆਂਦਾ ਗਿਆ। ਫੈਸਲੇ 'ਚ ਟ੍ਰਿਬਿਊਨਲ ਨੇ ਸਿੱਟਾ ਕੱਢਿਆ ਕਿ 8 December 2020 ਨੂੰ ਜਦੋਂ 2 ਪੁਲਿਸ ਅਧਿਕਾਰੀਆਂ ਨੇ ਮਿਸ਼ੇਲ ਨੂੰ ਰੋਕਿਆ ਤਾਂ ਨਾਲ ਹੀ ਉਸ ਦੀ ਚਮੜੀ ਦੇ ਰੰਗ, ਨਸਲ, ਲਿੰਗ ਦੇ ਕਾਰਨ ਵੱਖਰਾ ਵਤੀਰਾ ਕੀਤਾ। ਟੈਰੀਬੋਨ ਸ਼ਹਿਰ ਦੀ ਬੁਲਾਰਨ ਨੇ ਆਖਿਆ ਕਿ ਉਸ ਨੇ ਇਸ ਫੈਸਲੇ ਦਾ ਨੋਟਿਸ ਲਿਆ ਅਤੇ ਕਿਹਾ ਕਿ ਕੁਝ ਉਪਾਅ, ਖਾਸ ਕਰਕੇ ਨਸਲੀ ਪ੍ਰੋਫਾਈਲਿੰਗ ਸੰਬੰਧੀ, ਪਹਿਲਾਂ ਹੀ ਚੰਗੀ ਤਰ੍ਹਾਂ ਚੱਲ ਰਹੇ ਨੇ ਅਤੇ ਇਹਨਾਂ ਵਿੱਚ ਲਾਜ਼ਮੀ ਸਿਖਲਾਈ, ਸੱਭਿਆਚਾਰਕ ਭਾਈਚਾਰਿਆਂ ਨਾਲ ਮੀਟਿੰਗ ਅਤੇ ਗਸ਼ਤ ਅਧਿਕਾਰੀਆਂ ਨਾਲ ਜਾਣਕਾਰੀ ਸੈਸ਼ਨ ਆਦਿ ਸ਼ਾਮਲ ਨੇ। ਇਹ ਹਰ ਰੋਜ਼ ਨਹੀਂ ਹੁੰਦਾ ਕਿ ਤੁਸੀਂ ਵਿਦੇਸ਼ੀ ਕਾਰਾਂ, ਰਨਵੇ ਲਈ ਤਿਆਰ ਹੇਅਰ ਸਟਾਈਲ ਅਤੇ ਕਰੀਅਰ ਡੈਮੋ ਇੱਕੋ ਥਾਂ 'ਤੇ ਦੇਖੋ। ਪਰ ਇਹੀ ਉਹ ਹੈ ਜੋ ਲੋਰੀਅਲ ਮੈਕਡੋਨਲਡ ਵੋਕੇਸ਼ਨਲ ਐਂਡ ਕਰੀਅਰ ਸੈਂਟਰ ਨੇ ਬੁੱਧਵਾਰ ਨੂੰ ਆਪਣੇ ਓਪਨ ਹਾਊਸ ਦੁਆਰਾ ਪੇਸ਼ ਕੀਤਾ। ਇਹ ਸਮਾਗਮ ਇੰਗਲਿਸ਼ ਮੌਂਟਰੀਅਲ ਸਕੂਲ ਬੋਰਡ ਦੇ ਅਧੀਨ ਕਿੱਤਾਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਸੀ। ਅਸਲ ਸੰਸਾਰ ਦੇ ਹੁਨਰਾਂ 'ਤੇ ਕੇਂਦਰਿਤ ਪ੍ਰੋਗਰਾਮਾਂ ਦੇ ਨਾਲ ਓਪਨ ਹਾਊਸ ਨੇ ਜਨਤਾ ਨੂੰ ਦੇਖਣ ਦਾ ਮੌਕਾ ਦਿੱਤਾ ਕਿ ਵਿਦਿਆਰਥੀ ਭਵਿੱਖ ਦੇ ਕਰੀਅਰ ਲਈ ਕਿਵੇਂ ਤਿਆਰੀ ਕਰ ਰਹੇ ਨੇ। ਓਪਨ ਹਾਊਸ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਲ ਸਨ, ਜਿਸ ਵਿੱਚ ਸਕੂਲ ਦਾ ਤੀਜਾ ਸਾਲਾਨਾ ਕਾਰ ਸ਼ੋਅ ਅਤੇ ਇਹਦੇ ਪਹਿਲੇ ਵਾਲਾਂ 'ਤੇ ਮੇਕਅਪ ਸ਼ੋਅ ਦੀ ਸ਼ੁਰੂਆਤ ਸ਼ਾਮਲ ਸੀ। ਦਰਸ਼ਕਾਂ ਨੇ ਆਟੋਮੋਟਿਵ ਸਹੁ ਸ਼ਾਸਤਰ, ਹੇਅਰ ਡਰੈਸਿੰਗ ਅਤੇ ਰਸੋਈ ਕਲਾ ਵਰਗੇ ਪ੍ਰੋਗਰਾਮਾਂ ਦੀ ਪੜਚੋਲ ਕੀਤੀ। ਲੋਕਾਂ ਨੂੰ ਹਰ ਰੋਜ਼ ਹੋ ਰਹੀ ਵਿਹਾਰਕ ਸਿਖਲਾਈ 'ਤੇ ਲਾਗਿਓ ਨਜ਼ਰ ਮਾਰਨ ਵਾਸਤੇ ਇੰਟਰੈਕਟਿਵ ਡੈਮੋ ਅਤੇ ਗਾਈਡਡ ਟੂਰ ਵੀ ਸ਼ਾਮਲ ਸਨ। ਰੇਡੀਓ ਕੈਨੇਡਾ ਦੀ ਇੱਕ ਰਿਪੋਰਟ ਅਨੁਸਾਰ ਡਰਮੰਡਵਿਲ ਦੇ ਮੇਅਰ ਅਹੁਦੇ ਦੇ ਉਮੀਦਵਾਰ ਡੇਵਿਡ ਬਲੈਂਜਰ ਦਾ ਕਹਿਣਾ ਹੈ ਕਿ ਉਹ ਗਲਤ ਜਾਣਕਾਰੀ ਮੁਹਿੰਮ ਦਾ ਨਿਸ਼ਾਨਾ ਨੇ, ਜਿਸ ਦਾ ਉਦੇਸ਼ ਉਸ ਦੀ ਉਮੀਦਵਾਰੀ ਦੀ ਕਾਨੂੰਨਤਾ 'ਤੇ ਸ਼ੱਕ ਪੈਦਾ ਕਰਨਾ ਹੈ। ਉਸ ਦੀ ਮੁਹਿੰਮ ਨੇ ਇੱਕ ਬਿਆਨ ਜਾਰੀ ਕਰਕੇ ਉਹਦੀ ਨਾਗਰਿਕ ਸ਼ਮੂਲੀਅਤ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਧੋਖੇਬਾਜ਼ ਅਤੇ ਤਾਲਮੇਲ ਵਾਲੀਆਂ ਕਾਰਵਾਈਆਂ ਦੀ ਨਿੰਦਾ ਕੀਤੀ। ਰੇਡੀਓ ਕੈਨੇਡਾ ਦੇ ਇਲੈਕਸ਼ਨਸ ਕਿਊਬਿਕ ਲੈਟਰਹੈੱਡ ਅਤੇ ਮੁੱਖ ਚੋਣ ਅਧਿਕਾਰੀ ਦੇ ਦਸਤਖਤ ਵਾਲੇ ਦਸਤਾਵੇਜ਼ ਪ੍ਰਾਪਤ ਕੀਤੇ ਗਏ, ਜੋ ਕਿ ਬਲੈਂਜਰ ਨੂੰ ਉਹਦੇ ਕੰਮ ਵਾਲੀ ਥਾਂ ਆਫਿਸ ਡੀਹੈਬੀਟੇਸ਼ਨ ਸੈਂਟਰ ਡਿਊਕ ਬੈਕਵਾ ਵਿਖੇ ਡਾਕ ਰਾਹੀਂ ਭੇਜੇ ਗਏ ਸਨ। ਇਲੈਕਸ਼ਨਸ ਕਿਊਬਿਕ ਨੇ ਇੱਕ ਈਮੇਲ 'ਚ ਆਖਿਆ ਕਿ ਪਛਾਣ ਦੀ ਚੋਰੀ ਇੱਕ ਗੰਭੀਰ ਅਪਰਾਧ ਹੈ ਅਤੇ ਅਸੀਂ ਜਾਣਕਾਰੀ ਨੂੰ ਢੁੱਕਵੇਂ ਅਧਿਕਾਰੀਆਂ ਨੂੰ ਭੇਜ ਦਿੱਤਾ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ਼੍ਰੀ ਅਕਾਲ।